ਸਾਣੀ ਕਰਨੀ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਾਰੀ ਆਈ ਗੁਰਮੁਖੋ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਸੁਧਾਰ ਸੰਸਾਰ ਦੇ ਪੱਧਰ ਨੂੰ ਇੱਕ ਸਟੇਜ ਤੇ ਲਿਆਉਣ ਵਾਸਤੇ ਕਿਸੇ ਦੇ ਘਰ ਜਾ ਕੇ ਉਪਦੇਸ਼ ਨਹੀਂ ਕੀਤਾ, ਕਿਸੇ ਥਾਂ ਜਾ ਕੇ ਉਪਦੇਸ਼ ਨਹੀਂ ਕੀਤਾ, ਸਗੋਂ ਆਪਣੇ ਘਰ ਤੋਂ ਆਰੰਭ ਕੀਤਾ। ਸਭ ਤੋਂ ਨੀਚ ਮੰਨਿਆ ਜਾਂਦਾ ਸੀ ਸ਼ੂਦਰ ਨੂੰ, ਸ਼ੂਦਰ ਜਿਨ੍ਹਾਂ ਨੂੰ ਹੁਣ ਅੱਜ ਕੱਲ ਹਰੀਜਨ ਕਹਿਣ ਲੱਗ ਪਏ। ਹਰੀਜਨ ਕਹਿੰਦੇ ਜਿਨ੍ਹਾਂ ਦਾ ਇਹਨਾਂ ਦੇ ਗ੍ਰੰਥਾਂ ਵਿੱਚ ਨਾਮ ਹੈ ਸ਼ੂਦਰ, ਜਿਹਨੂੰ ਸਤਿਗੁਰਾਂ ਦੀ ਬਾਣੀ ਵਿੱਚ ਬੇਅੰਤ ਵਾਰ ਲਿਖੇ ਹੈ ਸ਼ੂਦਰ ਸ਼ਬਦੰ ਪਰਾਕਿਰਤ ਹੈ, ਤੇ ਹੁਣ ਕਹਿਣ ਲੱਗ ਗਏ ਇਹਨਾਂ ਵੀਰਾਂ ਨੂੰ ਹਰੀ ਦੇ ਜਨ, ਨਵਾਂ ਹੀ ਨਾਂ ਰੱਖਤਾ। ਇਹ ਬਾਲਮੀਕੀ ਏ ਭਾਈ, ਰਵਿਦਾਸੀ ਏ ਭਾਈ, ਇਹ ਤਾਂ ਹੋ ਗਏ ਹਰੀ ਦੇ ਜਨ। ਜੱਟ ਔਰ ਬਾਹਮਣ ਪਤਾ ਨੀ ਕਿਹਦੇ ਅੱਜ ਖੇ ਆਖੋ ਸਕਦਾ, ਇਹ ਹਰੀ ਦੇ ਰਹੇ ਹੀ ਨੀ। ਸਾਨੂੰ ਵੀ ਦੱਸਣ ਵੀ ਅਸੀਂ ਕਿਹਦੇ, ਇਹ ਪੰਜ ਸੱਤ ਹਰੀ ਦੇ ਬਣਾ ਤੇ ਬਾਕੀ ਕੱਢੇ ਦਿੱਤੇ ਹਰੀ ਤੋਂ। ਇੱਥੇ ਜੋ ਵੀ ਪੈਦਾ ਹੋਇਆ ਸਾਰੇ ਵਾਹਿਗੁਰੂ ਦੇ ਹੀ ਜਾਣੇ। ਪਰ ਦੁੱਖ ਦੀ ਗੱਲ ਇੱਕ, ਜਦੋਂ ਇਸ ਦੇਸ਼ ਵਿੱਚ ਗੀਤਾ ਲਿਖੀ ਗਈ, ਜਦੋਂ ਇਸ ਦੇਸ਼ ਵਿੱਚ ਰਮਾਇਣ ਲਿਖੀ ਗਈ, ਇਹਨੂੰ ਖੁੰਡਾ ਚੱਕ ਕੇ ਗੱਬੇ ਤੋਂ ਚੱਕ ਦੋ, ਪਾਣੀ ਆਲਦਾ ਨੂੰ ਜਾਊ, ਬਸ ਗੱਲ ਮੁੱਕੀ। ਹੋਰ ਬਸ ਕਾਹਨੂੰ ਛਤਰੀ ਜੀ, ਮਹਾਰਾਜ ਦੀ ਹਜ਼ੂਰੀ ਛਤਰੀ ਨਹੀਂ, ਨਹੀਂ 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 ਇਹ ਵੀ ਨਹੀਂ, ਕੋਈ ਕੁਛ ਨਹੀਂ ਪੀਣੀ। ਇਹਨੂੰ ਗੱਬੇ ਤੋਂ ਉੱਚਾ ਚੱਕ ਦੋ, ਬਸ ਆਇਦਾ ਨੂੰ ਹੋਜੂ ਪਾਣੀ, ਦੂਆ ਪਾਸਾ ਲਾਵੇ, ਦੂਆ ਪਾਸਾ ਪਿਆਰ ਨਾਲ ਆਖੋ ਸਤਨਾਮ। ਭਾਈ ਹੱਸਣ ਵਾਲੀ ਗੱਲ ਹੈ, ਤੇ ਕਿਸੇ ਬੰਦੇ ਦੇ ਵੱਜੇ ਉਜਰੂ ਲੰਘ ਜਾਵੇ ਤਾਂ ਕੱਪੜਾ ਹੀ ਹੈ, ਅਜਿਹੇ ਆਖੋ ਸਤਨ, ਇਹ ਕੋਈ ਨਵੀਂ ਗੱਲ ਤਾਂ ਨਹੀਂ ਹੋ ਰਹੀ ਹੈਗੀ। ਫੇਰ ਆਖੋ ਇੱਕ ਵਾਰ ਸਤਨਾਮ ਸ਼੍ਰੀ। ਤਾਂ ਗੁਰਮੁਖ ਪਿਆਰਿਓ, ਇਹਨਾਂ ਵੀਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਤੋਂ ਬਿਨਾਂ ਕਿਸੇ ਨੇ ਜਗ੍ਹਾ ਨਹੀਂ ਦਿੱਤੀ। ਐਵੇਂ ਨਾ ਹਰੀਜਨ ਨਾਮ ਵਿੱਚ ਫਸਿਆ ਕਰੋ। ਸਾਡੇ ਉੱਥੇ ਤੁਹਾਨੂੰ ਪਤਾ ਵਜ਼ੀਰ ਵਜ਼ੂਰ ਜੇ ਆਉਂਦੇ ਰਹਿੰਦੇ, ਜਿਹੜਾ ਵੀ ਆਉਂਦਾ ਉਹੀ ਕਹੂਗਾ ਜੀ ਹਰੀਜਨਾਂ ਨੂੰ ਉੱਚੇ ਚੱਕਣੇ, ਦੂਆ ਆਜੂ ਹੋਰ ਕਹੂ ਹੋਰ ਉੱਚੇ ਚੁੱਕਣੇ, ਤੀਏ ਇੱਕ ਦਿਨ ਫੇਰ ਕਹਿਣਗੇ ਹੋਰ ਉੱਚੇ ਚੱਕਣੇ। ਮੈਂ ਇੱਕ ਨੂੰ ਬੇਨਤੀ ਕਰੀ, ਮੈਂ ਕਿਹਾ ਹਿਸਾਬ ਨਾਲ ਚੱਕੇ, ਉੱਪਰ ਆਕਸੀਜਨ ਨਹੀਂ ਮਿਲਦੀ, ਅੱਜ ਕੇ ਆਖੋ ਸਾਧਨਾ, ਜੇ ਜ਼ਿਆਦਾ ਉੱਚੇ ਚੱਕਦੇ ਸਾਹ ਘੁੱਟੋ ਜੂ, ਇਹਨੂੰ ਸਾਰੇ ਕੋਲੇ ਰਹਿਣ ਦੋ, ਮਰ ਜਾਣਗੇ ਵਿਚਾਰੇ ਜੇ ਜ਼ਿਆਦਾ ਚੱਕਦੇ। ਦੇਖੋ ਇਹਨਾਂ ਵੀਰਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰ ਵਿੱਚ ਕੋਈ ਜਾਤ ਪਾਤ ਨਹੀਂ, ਇਹ ਫੈਸਲਾ ਹੀ ਬਾਬੇ ਨਾਨਕ ਨੇ ਮੁਕਾ ਦਿੱਤਾ, ਨਾ ਹਮ ਹਿੰਦੂ ਨਾ ਮੁਸਲਮਾਨ। ਇੱਥੇ ਜਨਮ ਤੋਂ ਜਾਤ ਨਹੀਂ ਮੰਨੀ ਗਈ, ਇੱਥੇ ਕਰਮ ਤੋਂ ਜਾਤ ਮੰਨੀ ਗਈ ਹੈ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਪਰ ਜਦੋਂ ਗੀਤਾ ਲਿਖੀ ਗਈ ਉਦੋਂ ਵੀ ਸਾਡੇ ਵੀਰ ਐਚੀ ਸੀ, ਗੀਤਾ ਵਿੱਚ ਇਹਨਾਂ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਗਈ? ਜਦੋਂ ਰਮਾਇਣ ਲਿਖੀ ਗਈ, ਕਿਸੇ ਰਮਾਇਣ ਵਿੱਚੋਂ ਹਰੀਜਨ ਆਪਣਾ ਨਾਂ ਕੱਢ ਕੇ ਵਿਖਾਉਣ? ਜਦੋਂ ਬਾਈਬਲ ਲਿਖਿਆ ਗਿਆ, ਕੁਰਾਨ ਮਜੀਦ ਲਿਖੀ ਗਈ, ਕੋਈ ਗੁਰਮੁਖ ਪਿਆਰੇ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ, ਪਰ ਬਾਬੇ ਨਾਨਕ ਨੇ ਜਗ੍ਹਾ ਦਿੱਤੀ। ਆ ਜਿਹਨੂੰ ਸ਼ੂਦਰ ਕਹਿੰਦੇ ਸੀ, ਨੀਚ ਕਹਿੰਦੇ ਸੀ, ਮਰਾਸੀ ਸ਼੍ਰੇਣੀ ਦਾ ਬੰਦਾ, ਉਹਨੂੰ ਐਵੀਂ ਬਾਬੀ ਥੋੜੋ ਬਣਾਇਆ ਸੀ? ਸ਼ੂਦਰ ਨੂੰ ਤਾਂ ਭਗਵਾਨ ਦੇ ਮੰਦਿਰ ਵਿੱਚ ਜਾਣ ਦਾ ਹੁਕਮ ਨਹੀਂ ਸੀ, ਗੰਗਾ ਵਿੱਚ ਨਹਾਉਣ ਦਾ ਹੁਕਮ ਨਹੀਂ ਸੀ, ਜੱਗ ਦੀ ਰੋਟੀ ਖਾਣ ਦਾ ਹੁਕਮ ਨਹੀਂ ਸੀ, ਉਹਨੂੰ ਬੰਦਗੀ ਕਰਨਾ ਤਾਂ ਕੀ, ਉਹਨੂੰ ਕਥਾ ਸੁਣਨ ਦਾ ਵੀ ਹੁਕਮ ਨਹੀਂ ਸੀ। ਧੰਨ ਬਾਬਾ ਨਾਨਕ ਕਹਿੰਦਾ, ਉਹ ਸ਼ੂਦਰਾ ਮਰਾਸੀਆ, ਨਾ ਸੁਣਨ ਦਾ ਹੁਕਮ ਨਹੀਂ, ਸਾਰੀ ਦੁਨੀਆਂ ਨੂੰ ਵਾਹਿਗੁਰੂ ਦਾ ਨਾਮ ਸੁਣਾ, ਅਜਿਹੇ ਆਖੋ ਸਾਧਨਾ। ਜਿਹਨੂੰ ਸੁਣਨ ਦਾ ਅਧਿਕਾਰ ਨਹੀਂ ਸੀ, ਉਹਨੂੰ ਸੁਣਾਉਣ ਦਾ ਅਧਿਕਾਰ ਦੇ ਦਿੱਤਾ, ਸਾਰੀ ਦੁਨੀਆਂ ਨੂੰ ਕੀਰਤਨ ਸੁਣਾਇਆ ਮਰਦਾਨੇ ਨੇ। ਇਹੀ ਗੱਲ ਗੁਰੂ ਅਰਜਨ ਨੇ ਕੀਤੀ ਸੀ, ਇਹੀ ਪ੍ਰਕਾਸ਼ ਦਿਹਾੜਾ ਜਿਹੜਾ ਮਨਾ ਰਹੇ ਆਪਾਂ, ਜਿੱਦਣ ਪਹਿਲਾ ਪ੍ਰਕਾਸ਼ ਹੋਇਆ ਨਾ ਹਰਿਮੰਦਰ ਸਾਹਿਬ ਦੇ ਵਿੱਚ, ਕਿਹਨੂੰ ਗ੍ਰੰਥੀ ਥਾਪਿਆ ਸੀ? ਬਾਬੇ ਨਾਨਕ ਨੇ ਕੀਰਤਨ ਦੀ ਦਾਤ ਦਿੱਤੀ ਸ਼ੂਦਰ ਨੂੰ, ਨੀਚ ਸ਼੍ਰੇਣੀ ਵਾਲੇ ਮਰਾਸੀ ਨੂੰ। ਤੇ ਸ਼ੂਦਰ ਤੋਂ ਉੱਪਰ ਹੈ ਵੈਸ। ਆਪਾਂ ਸਾਰੇ ਵੈਸ ਹੈ ਜਿਹੜੇ ਕਿਰਤ ਕਰਕੇ ਖਾਣ, ਉਹਨਾਂ ਨੂੰ ਵੈਸ ਕਹਿੰਦੇ। ਤੇ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਵਿੱਚ ਪਹਿਲਾ ਗ੍ਰੰਥੀ ਕੌਣ ਬਣਾਇਆ? ਸਭ ਤੋਂ ਪਹਿਲਾ ਗ੍ਰੰਥੀ ਉਹ ਸੀ ਵੈਸ। ਉਹ ਕੌਣ ਸੀ? ਬੁੱਢਾ ਰਾਜ ਖੇ ਆਖੋ ਸਦਨ। ਉਹਨੂੰ ਐਵੇਂ ਨਹੀਂ ਸੀ ਗ੍ਰੰਥੀ ਬਣਾਇਆ, ਬਾਬੇ ਨਾਨਕ ਨੇ ਸ਼ੂਦਰ ਨੂੰ ਰਾਗੀ ਬਣਾਇਆ ਕੀਰਤਨੀ ਹੈ, ਤੇ ਬਾਬੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੈਸ ਨੂੰ ਗੁਰੂ ਦਾ ਪਾਠੀ ਗ੍ਰੰਥੀ ਬਣਾਇਆ। ਆ ਜਿਹਨੂੰ ਅਧਿਕਾਰ ਨੀ ਬਾਣੀ ਪੜਨ ਦਾ, ਜਿਹਨੂੰ ਅਧਿਕਾਰ ਨੀ ਸੁਣਾਉਣ ਦਾ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੈਸ ਹੀ ਸਭ ਤੋਂ ਪਹਿਲਾਂ ਹੁਕਮਨਾਮਾ ਸੁਣਾਵੇਗਾ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਲਿਆ ਨਾਲ, ਤੇ ਨਾਲ ਵੀ ਕਿਵੇਂ ਲਿਆ? ਜਿੱਥੇ ਵੀ ਤਸਵੀਰ ਵੇਖੋਗੇ ਮਰਦਾਨੇ ਦੀ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸੱਜੇ ਹੱਥ ਬੈਠੇ ਦੀ। ਜਿਹਨੂੰ ਨੀਚ ਕਹਿੰਦੇ ਸੀ ਉਹ ਆਪਾਂ ਕਿਹੜਾ ਘੱਟ ਸੀ ਭਾਈ, ਆਪਣੇ ਸਾਂਝੀ ਹੁੰਦੇ ਸੀ ਇਹ ਵੀਰ, ਨੌਕਰ ਹੁੰਦੇ ਸੀ। ਤੇ ਇਹਨਾਂ ਦਾ ਗਲਾਸ ਔਰ ਬਾਟੀ ਉਹ ਡੰਗਰਾਂ ਹੀ ਪਿਆ ਹੁੰਦਾ ਤਾਂ ਆਖੋ ਸਤਨਾਮ, ਉਹ ਇੱਧਰ ਨੀ ਲਿਆ ਸਕਦੇ ਆਪਣੇ ਕੰਨੀ, ਉਹ ਬਾਟੀ ਆਪਣੀ ਉੱਧਰ ਰੱਖਿਆ ਉੱਥੇ। ਜੇ ਕਿਤੇ ਇਹਨਾਂ ਦਾ ਹੱਥ ਆਪਣੇ ਗਲਾਸ ਨੂੰ ਲੱਗ ਜਾਂਦਾ ਤਾਂ ਬਾਬੇ ਇਹਨਾਂ ਦਾ ਤਾਂ ਕੱਖ ਵਿਗੜਦਾ ਨੀ ਸੀ, ਤੇ ਗਲਾਸ ਦੀ ਭਾਦੀ ਆ ਜਾਂਦੀ ਸੀ। ਚੱਕ ਕੇ ਗਲਾਸ ਚੁੱਲ੍ਹੇ ਦੇ ਵਿੱਚ ਅਜਖੇ ਆਖੋ ਸਤਨਾਮ, ਕਹਿੰਦੇ ਪਿੱਟਿਆ ਗਿਆ, ਉਹਦੀ ਕਲੀ ਕੁਲੀ ਤਾਰ ਦਿੰਦੇ ਤੇ ਮਿੰਟਾਂ ਚ ਬਸ ਬਾਟੀ ਨੂੰ ਚੱਕ ਕੇ ਕੋਲਿਆਂ ਦੇ ਉੱਪਰ। ਵੇਖੋ ਸਾਹਿਬ ਸਿੰਘ ਕਿੰਨਾ ਵਹਿਮ ਪਿਆ ਹੋਇਆ ਸੀ, ਇਹ ਬਾਬੇ ਨਾਨਕ ਦੀ ਕਿਰਪਾ ਹੋਈ। ਗੁਰਸਿੱਖ ਪਿਆਰਿਓ, ਸਭ ਤੋਂ ਪਹਿਲਾ ਪੈਗੰਬਰ ਦੁਨੀਆਂ ਵਿੱਚ ਆਇਆ ਜਿਹਨੇ ਸਮਾਜ ਸੁਧਾਰ ਕੀਤਾ। ਇੱਕ ਮੈਂ ਹੋਰ ਬੇਨਤੀ ਕਰਾਂ ਦਾਸ ਨੂੰ, ਸੱਤ ਵਾਰ ਸ੍ਰੀ ਸੂਰਜ ਪ੍ਰਕਾਸ਼ ਦੀ ਕਥਾ ਕਰਨ ਦਾ ਸਮਾਂ ਮਿਲ ਚੁੱਕਿਆ, ਸੱਤ ਵਾਰ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੂਰਜ ਪ੍ਰਕਾਸ਼ ਵਿੱਚ ਸਭ ਤੋਂ ਵੱਡਾ, ਜਿਹਦਾ ਨਾਂ ਹੈ ਨਾਨਕ ਪ੍ਰਕਾਸ਼। ਕਿੰਨੀ ਦੁਨੀਆ ਤਾਰੀ, 48 ਸਾਲ, 28,000 ਤੋਂ ਬਾਬਾ ਪੈਦਲ ਤੁਰੀ ਗਿਆ ਦੁਨੀਆ ਵਿੱਚ। ਮੱਕਾ, ਮਦੀਨਾ, ਚੀਨ ਜਾਓ, ਚੀਨ ਵਿੱਚ ਵੀ ਗੁਰੂ ਨਾਨਕ ਦਾ ਗੁਰਦੁਆਰਾ, ਉੱਥੇ ਪੱਥਰ ਪਿਆ ਇੱਕ, ਪੱਥਰੇ ਨਹੀਂ, ਚੀਨ ਦਾ ਬਹੁਤ ਵੱਡਾ ਸ਼ਹਿਰ ਗੁਰੂ ਨਾਨਕ ਦੇ ਨਾਂ ਤੇ ਵਸਿਆ ਹੋਇਆ, ਨਾਨਕਿਆਂਗ, ਗੁਰੂ ਨਾਨਕ ਦੇ ਨਾਂ ਤੇ ਸ਼ਹਿਰ ਹੈ ਚੀਨ ਵਿੱਚ। ਤੇ ਉੱਥੇ ਇੱਕ ਪੱਥਰ ਪਿਆ, ਸਾਰੇ ਚੀਨੀ ਉਹਨੂੰ ਮੱਥਾ ਟੇਕਦੇ ਨੇ ਪੱਥਰ ਨੂੰ। ਜੇ ਉਹਨਾਂ ਨੂੰ ਪੁੱਛੋ ਇਸ ਪੱਥਰ ਨੂੰ ਤੁਸੀਂ ਮੱਥਾ ਕਿਉਂ ਟੇਕਦੇ ਹੋ, ਉਹ ਸਭ ਦੱਸਣਗੇ ਇਸ ਪੱਥਰ ਤੇ ਨਾਨਕ ਰੱਬ ਬੈਠਿਆ ਤਾਂ ਖੁਸ਼। ਮੱਕੇ ਵਿੱਚ ਜਾਓ, ਤੂੰ ਤਾਂ ਆਪਾਂ ਉਹੀ ਬੰਨੇ ਚੰਨੇ ਹੀ ਬਥੇਰੇ, ਰੱਬ ਉੱਥੇ ਹੀ ਉਲਝ ਗਏ ਆਪਾਂ ਤਾਂ। ਪਰ ਐਵੇਂ ਨਾ ਮੂੰਹ ਤੋਂ ਹਰੇਕ ਨੂੰ ਗੁਰੂ ਕਿਹਾ ਕਰੋ, ਐਵੇਂ ਨਾ ਹਰੇਕ ਨੂੰ ਮਹਾਰਾਜ ਕਹਿ ਦਿਆ ਕਰੋ। ਜੇ ਜੱਟਾਂ ਵਾਲੀ ਬੋਲੀ ਸੁਣਨੀ ਆ ਉਹ ਸੁਣ ਲਓ, ਬਾਪ ਇੱਕੋ ਹੁੰਦਾ, ਪਿੰਡ ਚ 15 ਨੀ ਹੁੰਦੇ, ਅਜਖੇ ਆਖੋ ਸਤਨਾਮ, ਬਾਪ ਇੱਕ ਨੂੰ ਇਹ ਕਹੀਦਾ, ਚਾਚਾ ਤਾਂ ਹੈ 100 ਨੂੰ ਕਹਿ ਲਓ। ਇਸ ਕਰਕੇ ਗੁਰੂ ਵੀ ਸਿੱਖੋ ਇੱਕੋ ਹੈ, ਦੋ ਨੀ ਹੋ ਸਕਦੇ ਸਿੱਖ ਦੇ, ਉਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਚਾਚੇ ਤਾਂ ਇਹ ਬਥੇਰੇ ਆ, ਸਤਿ ਸ੍ਰੀ ਅਕਾਲ ਬੁਲਾ ਦਿਆ ਕਰੋ। ਪਰ ਸਿੱਖਾਂ ਵਿੱਚ ਪਤਾ ਨੀ ਕੀ ਮਨਮਤ ਪੈ ਗਈ, ਬੜੀਆਂ ਟਰਾਲੀਆਂ ਭਰੀ ਜਾਂਦੇ ਇੱਧਰ ਨੂੰ, ਰੋਪੜ ਟੱਪ ਜਾਂਦੇ ਆ, ਕੀਰਤਪੁਰ ਸਾਹਿਬ ਟੱਪ ਜਾਂਦੇ, ਕਛਹਿਰੇ ਵੀ ਪਾਏ ਹੋਏ ਆ, ਕਈਆਂ ਦੀਆਂ ਨੀਲੀਆਂ ਪੱਗਾਂ ਵੀ ਨੇ, ਕਈਆਂ ਦੇ ਕਿਰਪਾਨ ਵੀ ਪਾਈ ਵੀ ਹੁੰਦੀ ਹੈ, ਦਾੜੀਆਂ ਵੀ ਹੁੰਦੀਆਂ। ਜਿਉਂ ਜਾਂਦੇ ਆ ਟਰਾਲੀਆਂ ਭਰ ਕੇ, ਉਹ ਤੁਹਾਡੀ ਮਾਂ ਤਾਂ ਬੈਠੀ ਹੈ ਕੇਸਗੜ੍ਹ ਸਾਹਿਬ, ਸਾਹਿਬ ਕੌਰ, ਆਪਣੀ ਮਾਂ ਆਨੰਦਪੁਰ ਸਾਹਿਬ ਹੈ ਨਾ, ਸਭ ਨੂੰ ਪਤਾ ਤੁਹਾਨੂੰ, ਮਾਤਾ ਬੈਠੀ ਹੈ ਥੋੜੀ ਆਨੰਦਪੁਰ ਸਾਹਿਬ। ਉਹ ਮਾਂ ਕੋਲ ਜਾਂਦੇ ਹੀ ਨੀ, ਗਾਹਾਂ ਚਾਚੀ ਕੋਲੇ ਜਾ ਚੜ੍ਹਦੇ ਆ, ਉਹ ਮਾਂ ਨੂੰ ਬੁਲਾਉਂਦੇ ਨੀ। ਵੇਖੋ ਕੀ ਸਿੱਖਾਂ ਨੂੰ ਮਨਮਤ ਹੋ ਗਈ, ਪਤਾ ਨੀ ਜਮਾਨੇ ਦੀ ਕੋਈ ਹੇਰਾ ਫੇਰੀ ਹੋ ਗਈ, ਆਂਟੀ ਨਾਲ ਜ਼ਿਆਦਾ ਪਿਆਰ ਹੋ ਗਿਆ। ਆਂਟੀਆਂ ਹੀ ਆਂਟੀਆਂ, ਜਿੱਥੇ ਜਾਓ ਆਂਟੀਆਂ ਹੀ ਆਂਟੀਆਂ। ਬਸ ਦੇਖੋ ਮਾਂ ਬੈਠੀ ਹੈ ਆਨੰਦਪੁਰ ਸਾਹਿਬ, ਉਹਨੂੰ ਪੁੱਛਦਾ ਹੀ ਨੀ ਪੁੱਤ, ਤੇ ਚਾਚੀ ਨੂੰ ਜਾ ਕੇ ਪ੍ਰਸ਼ਾਦ ਛਕਾਉਂਦਾ। ਇੱਧਰ ਨੂੰ ਵੇਖੋ, ਇੱਧਰ ਨੂੰ ਕੀ ਹੁੰਦਾ ਗਾਹਾਂ, ਜਿਉਂ ਟਰੱਕ ਭਰਦੇ ਆ, ਜਿਉਂ ਟਰਾਲੀਆਂ ਭਰਦੇ ਆ, ਉਹ ਤੁਹਾਡਾ ਬਾਪ ਬੈਠਾ ਹਰਿਮੰਦਰ ਸਾਹਿਬ, ਤੁਹਾਡਾ ਬਾਪ ਬੈਠਾ ਅਕਾਲ ਤਖ਼ਤ ਸਾਹਿਬ। ਬਾਪੂ ਕੋਲ ਜਾਂਦੇ ਹੀ ਨੀ, ਰਸਤੇ ਚ ਚਾਚੇ ਕੋਲੇ ਠਹਿਰ ਜਾਂਦੇ ਆ, ਖੁਸ਼ ਸਤਨਾਮ। ਪਤਾ ਨੀ ਕੀ ਮਨ ਮਤ ਸਿੱਖਾਂ ਨੂੰ ਹੋਈ ਹੈ। ਗੁਰਸਿੱਖ ਪਿਆਰਿਓ, ਭਾਈ ਗੁਰਦਾਸ ਜੀ ਦਾ ਇੱਕ ਬਚਨ ਸੁਣ ਲਓ, ਤੁਹਾਨੂੰ ਬੜੇ ਯਾਦ ਹੋਣੇ, ਹੀਰ ਰਾਂਝੇ ਦੇ ਕਿੱਸੇ। ਮਿਰਜ਼ਾ ਸਾਹਿਬਾਂ, ਹੀਰ ਤਾਂ ਜ਼ਿਆਦਾ ਜੱਟਾਂ ਵਾਸਤੇ ਇੰਨੀ ਫਿੱਟ ਤੀ ਨਾ, ਕਿ ਜੱਟ ਨੂੰ 106 ਡਿਗਰੀ ਦਾ ਬੁਖਾਰ ਚੱਲਿਆ ਜਾਂ ਲੱਗਿਆ ਹੋਵੇ ਨਾ 106 ਡਿਗਰੀ ਦਾ, ਕਿਤੇ ਦੀਦਾਰ ਸੂ ਹੀਰ ਦੀ ਕਲੀ ਲਾ ਦੇਵੇ 100 ਰਹਿ ਜਾਂਦਾ ਤਾਂ ਅਜਖੇ ਆਖੋ ਸਾਧਨਾ। ਟੀ ਲਾਉਣ ਦੀ ਲੋੜ ਠੰਡੀ ਹੀਰ ਮਿਰਜਾ ਕੱਲੇ ਕੱਲੇ ਦੇ ਆਦ ਸੁਣਦੇ ਹੁੰਦੇ ਸੀ ਸਾਰੇ ਤੁਸੀਂ। ਤੇ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੋ, ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਹੀਰ ਵੀ ਲਿਖੀ ਹੈ ਗੁਰਮੁਖੋ, ਹੀਰ ਰਾਂਝਾ ਲਿਖਿਆ ਭਾਈ ਗੁਰਦਾਸ ਜੀ ਨੇ। ਭਾਈ ਗੁਰਦਾਸ ਜੀ ਨੇ ਮਿਰਜਾ ਸਾਹਿਬਾਂ ਵੀ ਲਿਖੀ ਪੱਕੀ ਬਾਣੀ ਵਿੱਚ, ਤੇ ਭਾਈ ਗੁਰਦਾਸ ਜੀ ਨੇ ਸੋਹਣੀ ਮਹੀ ਵਾਲ ਵੀ ਲਿਖੀ ਹੈ, ਭਾਈ ਗੁਰਦਾਸ ਜੀ ਨੇ ਸੱਸੀ ਪੁੰਨੂ ਵੀ ਲਿਖਿਆ। ਦੇਖੋ ਬਾਣੀ ਦੀ ਕੁੰਜੀ ਹੈ ਨਾਲੇ ਭਾਈ ਗੁਰਦਾਸ ਜੀ। ਤੇ ਫਿਰ ਉਹਨਾਂ ਨੇ ਪ੍ਰਮਾਣ ਕਿਉਂ ਦਿੱਤੇ? ਬਸ ਇੱਕੋ ਪ੍ਰਮਾਣ ਸੁਣ ਲਓ, ਕੰਮ ਆਊਗਾ ਤੁਹਾਡੇ। ਤੁਸੀਂ ਸਭ ਜਾਣਦੇ ਹੋ, ਤੁਸੀਂ ਸਭ ਜਾਣਦੇ ਹੋ ਸੋਹਣੀ ਕਿੰਨਾ ਚਿਰ ਪਾਰ ਲੰਘਦੀ ਰਹੀ, ਬੱਚੇ ਬੱਚੇ ਨੂੰ ਪਤਾ ਕਿੰਨਾ ਚਿਰ ਪਾਰ ਲੰਘਦੀ ਰਹੀ, ਕਈ ਸਾਲ ਘਰ ਮੁੜ ਕੇ ਆਉਂਦੀ ਰਹੀ, ਤੁਹਾਨੂੰ ਬੱਚੇ ਬੱਚੇ ਨੂੰ ਪਤਾ ਇਸ ਗੱਲ। ਪਰ ਹੁਣ ਜਿਹੜੀ ਗੱਲ ਭਾਈ ਗੁਰਦਾਸ ਨੇ ਲਿਖੀ ਹੈ ਨਾ, ਉਹ ਕਿਉਂ ਲਿਖੀ ਹੈ? ਕਈ ਸਾਲ ਪਾਰ ਹੁੰਦੀ ਰਹੀ ਪਰ ਕੱਚਾ ਇੱਕ ਦਿਨ ਮਿਲਿਆ, ਮੁੜ ਕੇ ਹੱਡੀਆਂ ਨੀ ਲੱਭੀਆਂ। ਭਾਈ ਗੁਰਦਾਸ ਨੇ ਪ੍ਰਮਾਣ ਤਾਂ ਦਿੱਤਾ, ਸਿੱਖੋ ਤੁਹਾਨੂੰ ਕੱਚੇ ਪੱਕੇ ਦਾ ਪਤਾ ਲੱਗ ਜਾਵੇ ਕੀ ਹੁੰਦਾ। ਇੱਕੋ ਦਿਨ ਕੱਚਾ ਮਿਲਿਆ ਨਾ, ਮੁੜ ਕੇ ਤਾਂ ਨੀ ਲੱਭੀ। ਔਰ ਮੇਰੇ ਨਾਲ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਪਤਾ ਹੈ। ਕਹਿੰਦੇ ਉਹਨੇ ਹੱਥ ਵੀ ਬਹੁਤ ਬੰਨੇ, ਮਿੰਨਤਾਂ ਵੀ ਕੀਤੀਆਂ ਵੀ ਪਾਰ ਲੰਘਾ ਦੇ, ਗੁਲਗੁਲੇ ਵੀ ਸੁੱਕੇ ਹੋਣੇ ਹੈ, ਖੁਆਜੇ ਦਾ ਦਲੀਆ ਸੁੱਕਿਆ, ਉਹ ਮਰਦਾ ਕਿਆ ਨੀ ਕਰਦਾ। ਕਹਿੰਦੇ ਬੜੀਆਂ ਮਿੰਨਤਾਂ ਕੀਤੀਆਂ, ਹੱਥ ਬੰਨੇ ਵੀ ਬਾਪੂ ਅੱਜ ਲੰਘਾ ਦੇ। ਹੁਣ ਤੁਸੀਂ ਸਾਰੇ ਸੱਚੇ ਬੈਠੇ ਬੈਠੇ ਹੋ, ਮੈਨੂੰ ਐ ਦੱਸੋ, ਉਹਦੇ ਹੱਥ ਬੰਨੇ ਕੰਮ ਆਏ? ਉਹਦੇ ਮੱਥੇ ਟੇਕੇ ਕੰਮ ਆਏ? ਉਹਦੇ ਗੁਲਗੁਲੇ ਸੁੱਕੇ ਕੰਮ ਆਏ ਕਿਤੇ? ਉਹਦੇ ਮੱਥੇ ਟੇਕੇ ਸਭ ਮਨੌਤਾਂ ਇੱਕ ਪਾਸੇ ਗਈਆਂ, ਉਹਨੇ ਸਾਰਿਆਂ ਦੇ ਸਾਹਮਣੇ ਡੋਬੀ। ਹੁਣ ਕੰਨ ਖੋਲ ਕੇ ਸੁਣ ਲਿਓ, ਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਿਹੜੇ ਤੁਸੀਂ ਆਲੇ ਦੁਆਲੇ ਮੱਥੇ ਟੇਕਦੇ ਫਿਰਦੇ ਹੋ ਨਾ, ਹਾਲ ਤੁਹਾਡਾ ਸੋਹਣੀ ਵਾਲਾ ਹੀ ਹੋਣਾ। ਅਜਖੇ ਆਖੋ ਸਤਨਾਮ, ਟੇਕੀ ਜਾਓ ਮੱਥੇ, ਚੜਾਈ ਜਾਓ ਚੜਾਵੇ, ਕੱਚੇ ਪਿੱਲਿਆਂ ਨੂੰ ਸੋਹਣੀ ਵਾਲਾ ਹਾਲ ਹੋਊ। ਨਾ ਇੱਕ ਹੋਰ ਖਤਰਾ ਉਸ ਕੰਮ ਵਿੱਚ, ਉਹ ਕੱਲੀ ਨੀ ਡੁੱਬੀ, ਉਹਨੂੰ ਵੀ ਨਾਲੇ ਲੈ ਗਈ। ਤੁਸੀਂ ਕਿਹੜਾ ਘਰ ਵਾਲੀਆਂ ਨੂੰ ਛੱਡ ਕੇ ਜਾਓਗੇ? ਅਜਖੇ ਆਖੋ ਸਤਨਾਮ, ਇਹ ਤਾਂ ਚੇਲੇ ਦੀਏ ਬਹਾਏ ਪਿੱਛੇ। ਸਤਿਗੁਰ ਪਾਤਸ਼ਾਹ ਨੇ ਇੱਕ ਜਗ੍ਹਾ ਨੀ, ਕੈਸੇ ਸਾਦੇ ਪ੍ਰਮਾਣ ਸਾਡੇ ਸਮਝ ਵਿੱਚ, ਇੱਕ ਦਿਨ ਕੱਚੇ ਦੀ ਸੰਗਤ ਹੋਈ ਤੇ ਡੁੱਬ ਗਿਆ ਟੱਬਰ ਗੁਰਸਿੱਖ ਪਿਆਰਿਓ। ਤੇ ਸਾਡੇ ਆਲੇ ਦੁਆਲੇ ਤਾਂ ਹੁਣ ਪੱਕਾ ਲੱਭਦਾ ਹੀ ਕੋਈ ਨੀ, ਬਸ ਜਿੱਥੇ ਦੇਖੋ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਹੈ, ਜਿੰਨੇ ਦੂਰ ਦੂਰ ਤੱਕ ਫਿਰੇ ਮੱਕੇ ਵਿੱਚ ਜਾਓ ਤੇ ਗੁਰਸਿੱਖ ਪਿਆਰਿਓ, ਮੱਕੇ ਵਿੱਚ ਕੋਈ 3 ਕਰੋੜ ਮੁਸਲਮਾਨ ਇੱਕ ਸਾਲ ਵਿੱਚ ਜਾਂਦੇ ਹੱਜ ਕਰਨ। 2.25 ਅਰਬ ਮੁਸਲਮਾਨਾਂ ਦੀ ਗਿਣਤੀ ਹੈ ਵਰਲਡ ਵਿੱਚ, ਕਰੋੜਾਂ ਮੁਸਲਮਾਨ ਜਾਂਦੇ ਨੇ ਮੱਕਾ ਸ਼ਰੀਫ ਹੱਜ, ਜਿਹਨੂੰ ਮੁਸਲਮਾਨ ਹੱਜ ਕਹਿੰਦੇ, ਆਪਾਂ ਯਾਤਰਾ ਕਹਿੰਦੇ, ਆਪਾਂ ਯਾਤਰੀ ਕਹਿੰਦੇ, ਮੁਸਲਮਾਨ ਹਾਜੀ ਕਹਿੰਦੇ ਨੇ। ਹੱਜ ਦਾ ਅਰਥ ਹੈ ਯਾਤਰਾ, ਹਾਜੀ ਦਾ ਅਰਥ ਹੈ ਜਿਹੜਾ ਯਾਤਰੀ ਹੋਵੇ, ਯਾਤਰਾ ਕਰ ਆਵੇ। ਬੜੇ ਮੁਸਲਮਾਨ ਜਾਂਦੇ ਨੇ, ਉਹਨਾਂ ਦਾ ਪਾਕ ਪਵਿੱਤਰ ਸਥਾਨ ਹੈ। ਪਰ ਸਵਾਦ ਦੀ ਗੱਲ ਹੈ ਬਾਬੇ ਨਾਨਕ ਦੇ ਗੁਰੂ ਬਣਨ ਦੀ, ਕਿ ਮੁਸਲਮਾਨ ਜਾਂਦਾ ਤਾਂ ਮੱਕੇ ਸ਼ਰੀਫ ਹੈ, ਤੇ ਸਭ ਤੋਂ ਪਹਿਲਾਂ ਜਾ ਕੇ ਮੱਕੇ ਨੂੰ ਮੱਥਾ ਨਹੀਂ ਟੇਕਦਾ, ਮੱਕੇ ਵਿੱਚ ਪਈ ਬਾਬੇ ਨਾਨਕ ਦੀ ਖੜਾਮ ਨੂੰ ਮੱਥਾ ਟੇਕਦਾ। ਇਹ ਗੁਰੂ ਬਣਨ ਦਾ ਆਨੰਦ ਹੈ ਨਾ। ਇੱਥੇ ਤਾਂ ਮੇਰੇ ਵਰਗੇ ਨੂੰ 10 ਚੇਲੇ ਮੱਥਾ ਟੇਕਣ ਲੱਗ ਜਾਣ, ਜਦੇ ਬ੍ਰਹਮ ਗਿਆਨੀ ਬਣ ਜੀਦਾ, ਜਦੇ ਮਹਾਰਾਜ ਬਣ ਜੀਦਾ, ਗੁਰੂ ਬਣਨ ਦਾ ਆਨੰਦ ਹੈ ਬਾਬੇ ਨਾਨਕ ਨੂੰ ਆਇਆ। ਮੱਕਾ ਸ਼ਰੀਫ ਹੋਵੇ ਮੁਸਲਮਾਨਾਂ ਦਾ ਸਭ ਤੋਂ ਵੱਡਾ ਸਥਾਨ, ਤੇ ਪੂਜਾ ਹੋਵੇ ਗੁਰੂ ਨਾਨਕ ਦੀਆਂ ਚੱਪਲਾਂ ਦੀ, ਖੜਾਮਾਂ ਦੀ, ਉੱਥੇ ਤਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਇੱਕ ਛੋਟੀ ਗੱਲ ਨੀ, ਇੱਥੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਜ ਮਹਾਨ ਹੈ, ਮੱਥਾ ਟੇਕੇ ਤੁਸੀਂ ਟੇਕਣ ਦਓਗੇ? ਪਰ ਅਫਰੀਨ ਹੈ ਗੁਰੂ ਨਾਨਕ ਦੀ ਵਡਿਆਈ ਦੇ, ਕਿ 2.25 ਅਰਬ ਕੌਮ ਜਿਉਂਦੀ ਹੈ ਮੁਸਲਮਾਨਾਂ ਦੀ, ਪਰ ਉਹਨਾਂ ਦੇ ਸਭ ਤੋਂ ਵੱਡੇ ਸਥਾਨ ਮੱਕੇ ਵਿੱਚ ਮੁਸਲਮਾਨ ਮੱਥਾ ਟੇਕਦਾ ਜਾ ਕੇ ਬਾਬੇ ਨਾਨਕ ਦੀ ਖੜਾਮ ਨੂੰ। ਇਹ ਛੋਟੀ ਮੋਟੀ ਗੱਲ ਨਹੀਂ, ਇਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਗਈ, ਪਿਆਰੇ ਜੀ ਵਡਿਆਈ ਬਾਬੇ ਨਾਨਕ ਦੀ, ਪਿਆਰੇ ਜੀ ਵਡਿਆਈ ਸਤਿਗੁਰ ਨਾਨਕ ਦੀ, जगत विच बाबे बाज ना खाली च। एडा लम्मा प्रचार, एडा लम्मा दौरा कीता, पर सारा इतिहास पढ़ो, एक बंदे नू गुरु नानक ने नहीं आखिया के सिख बन जा। ध्यान देना बेनती बस, एक जगह नहीं किसे नू कहा के तू सिख बन। फिर समझो प्यार नाल, कह के सिख बनाउणा किसे ने? सिख असी कह के बनाइए। सिख ता ओ चीज है, तुहाडे इत्थे बेगोवाल विच ब्राह्मणा दा घर होवेगा, कोई मुसलमाना दा होवेगा, ईसाइया दा होवेगा। फर्ज कर लो बच्चा पैदा होया ब्राह्मणी दे पेट तो, ओदा बाप भी ब्राह्मण, नाना भी ब्राह्मण, दादा भी ब्राह्मण। ओ बच्चा पैदा होया, उस बच्चे नू जिवें वाहिगुरु ने रूप दिता है ना, उसे तरह वड्डा होण दो। छेड़ो ना दे शरीर नू, जद वड्डा होके बेगोवाल फिरूगा सारे ही कहणगे सिखां दा मुंडा फिरदा है, अज के हकुल सतनाम। ओनू सिख किने बनाया भी, ओ तो ब्राह्मणा दे जमे। मुसलमाना दे घर बच्चा जन्म लैंदा है, ओनू उसे तरह वड्डा होण दवे जो रब ने ओनू दात दिती है। जद वड्डा होके फिरूगा सारे कहणगे सिखां दा मुंडा फिरदा, मुसलमान नू कोई नहीं कहेगा। सिख ओ स्वरूप है जेड़ा वाहिगुरु जन्म तो पहला बच्चे नू दे के भेजदा है। ए बनाउण दी लोड़ नहीं, सिखी नू सांभण दी लोड़ है, सांभण दी। ते असी सांभ सके नहीं। श्री गुरु नानक देव जी ने एक बंदे नू नहीं आखिया सिख बन, ते फिर आखिया की? इको गल आखी के बंदिया तू बंदा बन जा, अज के आखो सत इंसान बन जा बस। ते जेड़ा इंसान बन गया वो गुरु दा सिख बन गया। जेड़ा अमृत छाके भी, चोला पाके भी, बाणी पढ़ के भी बंदा ना बन सकिया, गुरु नानक दी नजर विच नहीं आवेगा, अज के आखो सतना। ला हुण तां सतगुरां ने खुले गफे बख्शते भाई, हुण आपां समाप्ति कर दिंदे हां, क्योंकि सतगुरां दे सरूप दा आदम सत्कार जेड़ा है वो आपां नूं सब तो पहला है। तुहाडा तां बहुत धन्नवाद है, तुसीं बहुत श्रद्धा भावना दे नाल गुरु महाराज के चरणों में हाजरियां लवाईयां ने। मीह पिया परमेश्वर पाया, जी जंत सब सुखी वसाया, ओदी रजा है, कारण कारण प्रभ एक है, दूसर नाही कोए, नानक तिस बलिहार ने जल थल मैयर सोए। पह विच पवन वह सद वाओ, पह विच चले लख दरियाओ।